29वां मानस की जात सब एक कह पहचान बो। खालसा जी अंदर हिंदुआं दी न्याई नखड़मी छूत छात दी भरम भेद वाली बीमारी मूल मुढ़ों ही है नहीं। खालसा जी दे निकट अछूत जाति ही कोई नहीं, एवें कल्पना ही है। खालसा मत दे असूल अनुसार सब जन्म जातियां एक सार हन। मानस जन्म जाति अंदर जितने भी प्राणी हन, खालसा जी दे भाणे सब समान ही हन, कोई घृणा योग नहीं। यथा श्री दशमेश वाक, को भयो मुंडिया सन्यासी, को जोगी भयो, को ब्रह्मचारी, को जति अनुमान बो, हिंदू तुरक को राफजी इमाम साफी, मानस की जात सब एक पहचान बो, करता करीम सोई राजक रहीम ओई, दूसरो ना भेद कोई भूल भ्रम मान बो, एक ही की सेव सब ही को गुरुदेव एक, एक ही स्वरूप सब एक ज्योत जान बो। श्री अकाल उस्तत। सो खालसा जी दे भाणे मानस की जात सब एक समान है, की हिंदू की मुसलमान की चूड़ा की चमार सब एक रूप हन। किसे नाल राग नहीं, किसे नाल द्वेष नहीं, किसे नाल नफरत नहीं, किसे नाल खास खसूसियत वाली रगबत नहीं, किसे नाल पक्ष नहीं, किसे नाल तड़ा नहीं, किसे नाल वैर विरोधता नहीं, किसे नाल शरीका तात पराई नहीं, जैसे के इस गुरवाक दा भाव है। बिसर गई सब तात पराई, जब ते साध संगत मोहे पाई रहाओ, ना को बैरी नहीं बिगाना, सगल संग हमको बन आई, जो प्रभ कीनो सो भल मान्यो, ए सुमत साधु ते पाई, सब मैं रव रहया प्रभ एक है, पेख पेख नानक बिगसाई। कानड़ा महला पंजवां। सो खालसा जी दे पादा ना कोई बैरी है ना बिगाना है, सगों सब मैं रव रहया प्रभ एक है, अते एक ही स्वरूप सब है, एक है ज्योत जान बो दे भाव वाली वास्तवी धारना, खालसा जी दे अंदर रिद अंतर होन करके, खालसा जी दी सगल संग ही मनुष्य मात्र संग ही बन आई है, अते सबना दे कटा अंदर इको अकाल पुरख रव रहया पेख के, खालसा सदा ही बिगसदा रहिंदा है, सगों खालसा जी नू मन बच कर्म करके ए उमा उत्साह रहिंदा है, के जिमें खालसा जी दे अपने घट अंतर जागत जोत निस बासुर ही जगदी रहिंदी है, तिमें ही प्राणी मात्र दे घट अंतर भी जगे, परंतु ए तदों ही हो सकता है जे ओ खालसा सज्जन अते जिया दान दी अमृत कणी दे अधिकारी बनन। खालसा जी दा ऐसा उत्साह उमा निरोल अते असल परोपकारी जज्बा है, ना के छूत छाती नफरत निहारा। तीवां खालसा धर्म सब धर्मां विचों श्रेष्ठ धर्म। ਕਈ ਚਗਲ ਪੰਥੀ ਅਤੇ ਸੁਖ ਰਹਿਣੀ ਰਹਿਤ ਦੇ ਸੁਗਮਤਾ ਸਹੇੜੂ ਤੇ ਵਿਵੇਕ ਧਾਰਨਾ ਦੇ ਡਰੂ ਬਹਾਨਾ ਬਾਜ਼ ਸਿੱਖ ਉੱਪਰ ਲਿਖੇ ਮਾਨਸ ਕੀ ਜਾਤ ਸਭੈ ਇੱਕ ਇਹ ਪਹਿਚਾਨਬੋ ਵਾਲੇ ਸ੍ਰੀ ਦਸ਼ਮੇਸ਼ ਵਾਕ ਦੇ ਨਿਜ ਮਤਲਬੀ ਮਨ ਘੜਤ ਅਤੇ ਉਲਟੇ ਅਰਥ ਲਾਉਣ ਲੱਗ ਪੈਂਦੇ ਹਨ ਅਤੇ ਆਪੋ ਹੀ ਬ੍ਰਹਮ ਵੇਤਾ ਉੱਚ ਗਿਆਨੀ ਬਣ ਬਣ ਬਹਿੰਦੇ ਹਨ ਅਤੇ ਕਹਿੰਦੇ ਹਨ ਕਿ ਹਿੰਦੂ ਤੁਰਕ ਆਦਿਕ ਦਾ ਭੇਦ ਮਿੱਥਿਆ ਹੈ, ਸਿੱਖਾਂ ਨਾਲੋਂ ਇਹਨਾਂ ਦਾ ਕੋਈ ਵਿਤਰੇਕ ਨਹੀਂ, ਸਭੇ ਬਣੇ ਬਣਾਤੇ ਸਿੱਖ ਹਨ, ਉਹਨਾਂ ਨੂੰ ਸਿੱਖੀ ਮੰਡਲ ਵਿੱਚ ਲਿਆਉਣ ਦੀ ਕੋਈ ਲੋੜ ਨਹੀਂ, ਉਹਨਾਂ ਨਾਲ ਖੁੱਲ੍ਹਮ ਖੁੱਲ੍ਹਾ ਖਾਓ ਪੀਓ, ਮਾਨਸ ਕੀ ਜਾਤ ਸਭ ਇੱਕੇ ਜੋ ਹੋਈ, ਹਿੰਦੂ ਤੁਰਕ ਸਭੇ ਉਸ ਦੇ ਦਰ ਤੇ ਪ੍ਰਵਾਨ ਹਨ, ਭਾਵੇਂ ਸਿੱਖ ਬਣਨ ਭਾਵੇਂ ਨਾ ਬਣਨ, ਸਭੇ ਮਤ ਧਰਮ ਅਤੇ ਅਨੇਕ ਧਰਮ ਗ੍ਰਹਿਣ ਕਰਨ ਹਾਰੇ ਇੱਕ ਸਾਰ ਸ੍ਰੇਸ਼ਠ ਹਨ, ਚਾਹੇ ਕੋਈ ਕਿਸੇ ਧਰਮ ਵਿੱਚ ਹੋਵੇ। ਪ੍ਰੰਤੂ ਦੇਖੋ ਇਸ ਪਰਥਾਏ ਸ੍ਰੀ ਦਸ਼ਮੇਸ਼ ਜੀ ਉਸ ਸ੍ਰੀ ਅਕਾਲ ਉਸਤਤ ਵਿਖੇ ਹੀ ਫੁਰਮਾਉਂਦੇ ਹਨ, ਕਈ ਬ੍ਰਹਮ ਬੇਦ ਰਟੰਤ, ਕਈ ਸ਼ੇਖ ਨਾਮ ਉਚਰੰਤ, ਬੈਰਾਗ ਕਹੂੰ ਸੰਨਿਆਸ, ਕਹੂੰ ਫਿਰਤ ਰੂਪ ਉਦਾਸ, ਸਭ ਕਰਮ ਫੋਕਟ ਜਾਨ, ਸਭ ਧਰਮ ਨਿਹਫਲ ਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਭਰਮ ਵਿਚਾਰ। ਪੁਨਾ ਕਈ ਜਪਤ ਜੋਗ ਕਲਪੰਗ ਪਰਜੰਤ, ਨਹੀਂ ਤਦਪਤਾਸ ਪਾਇਤ ਨ ਅੰਤ, ਕਈ ਕਰਤ ਕੋਟ ਵਿਦਿਆ ਵਿਚਾਰ, ਨਹੀਂ ਤਦਪ ਦ੍ਰਿਸ਼ਟ ਦੇਖੇ ਮੁਰਾਰ, ਬਿਨ ਭਗਤ ਸ਼ਕਤ ਨਹੀਂ ਪਰਤ ਪਾਨ, ਬਹੁ ਕਰਤ ਹੋਮ ਅਰ ਜਗ ਦਾਨ, ਬਿਨ ਏਕ ਨਾਮ ਇੱਕ ਚਿਤ ਲੀਨ, ਫੋਕਟੋ ਸਰਬ ਧਰਮਾ ਬਿਹੀਨ। ਪੁਨਾ ਜਿਹ ਬੇਦ ਪੁਰਾਨ ਕਤੇਬ ਜਪੈ, ਸੁਤ ਸਿੰਧ ਅਧੋ ਮੁਖ ਤਾਪ ਤਪੈ, ਕਈ ਕਲਪਨ ਲਉ ਤਪ ਤਾਪ ਕਰੈ, ਨਹੀਂ ਨੈਕ ਕਿਰਪਾ ਨਿਧ ਪਾਨ ਪਰੈ, ਜੇ ਫੋਕਟ ਧਰਮ ਸਭੈ ਤਜ ਹੈ, ਇੱਕ ਚਿਤ ਕਿਰਪਾ ਨਿਧ ਕੋ ਜਪ ਹੈ, ਤੇਉ ਯਾ ਭਵ ਸਾਗਰ ਕੋ ਤਰ ਹੈ, ਭਵ ਭੂਲ ਨਾ ਦੇਹ ਪੁਨਰ ਧਰ ਹੈ। ਇਸ ਪ੍ਰਕਰਨ ਪ੍ਰਥਾਏ ਅਧਿਕ ਸੰਦੇਹ ਨਿਵਿਰਤ ਕਰਨ ਲਈ ਜ਼ਰੂਰੀ ਹੈ ਕਿ ਇੱਥੇ ਸ੍ਰੀ ਬਚਿੱਤਰ ਨਾਟਕ ਅਧਿਆਏ 6 ਵਿੱਚੋਂ ਸ੍ਰੀ ਦਸ਼ਮੇਸ਼ ਜੀ ਦੇ ਤਰਦੇ ਤਰਦੇ ਸ੍ਰੀ ਮੁੱਖ ਵਾਕਾਂ ਦਾ ਵਿਸਥਾਰ ਪੂਰਵਕ ਉਤਾਰਾ ਕੀਤਾ ਜਾਵੇ। ਯਥਾ ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ, ਚੌਪਈ ਜਬ ਪਹਿਲੇ ਹਮ ਸ੍ਰਿਸ਼ਟ ਬਨਾਈ, ਦਈਤ ਰਚੇ ਦੁਸ਼ਟ ਦੁਖਦਾਈ, ਤੇ ਭੁਜ ਬਲ ਬਵਰੇ ਹੈ ਗਏ, ਪੂਜਤ ਪਰਮ ਪੁਰਖ ਰਹਿ ਗਏ, ਤੇ ਹਮ ਤਮਕ ਤਨਕ ਮੋ ਖਾਪੇ, ਤਿਨ ਕੀ ਠੌਰ ਦੇਵਤਾ ਥਾਪੇ, ਤੇ ਭੀ ਬਲ ਪੂਜਾ ਉਰਝਾਏ, ਆਪਨ ਹੀ ਪਰਮੇਸ਼ਰ ਕਹਾਏ। ਮਹਾਦੇਵ ਅਚੁਤ ਕਹਿਵਾਇਓ, ਬਿਸ਼ਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ, ਤਬ ਸਾਖੀ ਪ੍ਰਭ ਅਸ਼ਟ ਬਨਾਏ, ਸ਼ਾਖ ਨਮਿਤ ਦੇਬੋ ਠਹਿਰਾਏ। ਅਕਾਲ ਪੁਰਖ ਬਾਚ ਇਸ ਕੀਟ ਪ੍ਰਤੀ, ਚੌਪਈ ਜਬ ਪਹਿਲੇ ਹਮ ਸ੍ਰਿਸ਼ਟ ਬਨਾਈ, ਦਈਤ ਰਚੇ ਦੁਸ਼ਟ ਦੁਖਦਾਈ, ਤੇ ਭੁਜ ਬਲ ਬਵਰੇ ਹੋਏ ਗਏ, ਪੂਜਤ ਪਰਮ ਪੁਰਖ ਰਹਿ ਗਏ, ਤੇ ਹਮ ਤਮਕ ਤਨਕ ਮੋ ਖਾਪੇ, तिनकी ठौर देवता थापे, ते भी बल पूजा उरझाए, आपन ही परमेश्वर कहाए, महादेव अचुत कहायो, बिशन आप ही को ठहरायो, ब्रह्मा आप पार ब्रह्म बखाना, प्रभ को प्रभु न किन्हु जानना। तब साखी प्रभ अष्ट बनाए, साख नमित दे बैठह राए, ते कह करो हमारी पूजा, हम बिन अवर्ण ठाकुर दूजा। परम तत् को जिन न पछाना, तिन कर ईसर तिन कह माना, केते सूर चंद कह माना, अगन होत्र कई पवन प्रमाना। किन्हू प्रभ पाहन पहचाना, नात किते जल करत बिधाना, केतक कर्म करत डर पाना, धर्म राज को धर्म पछाना। जो प्रभ साख नमित ठहराए, ते ह्या आए प्रभु कहवाए, ताकि बात बिसर जाती भी, अपनी अपनी परत शोभ भी। जब प्रभ को ना तिने पहचाना, तब हर इन मन छन ठहराना, ते भी बस ममता होए गए, परमेश्वर पाहन ठहरे। तब हर सिद्ध साध ठहराए, तिन भी परम पुरख नहीं पाए, जे कोई होत भयो जग स्याना, तिन तिन अपनो पंथ चलाना। परम पुरख किन्हु नह पायो, बैर बाद अहंकार बढ़ायो, पेड़ पात आपन ते जले, प्रभ के पंथ न को चले। जिन जिन तनिक सिद्ध को पायो, तिन तिन अपना राह चलायो, परमेश्वर ना किन्हू पहचाना, मम उचारते भयो दीवाना। परम तत् किन्हू न पछाना, आप भीतर उरझाना, तब जे जे रिखराज बनाए, तिन आपन पुन सिमरित चलाए। जे सिमरतन के भय अनुरागी, तिन तिन क्रिया ब्रह्म की त्यागी, जिन मन हर चरणन ठहरायो, सो सिमरतन के राह न आयो। ब्रह्मा चार ही वेद बनाए, सर्ब लोक तह कर्म चलाए, जिनकी लिव हर चरणन लागी, ते बेदन ते भय त्यागी। जिन मत बेद कतेबन त्यागी, पार ब्रह्म के भय अनुरागी, तिन के गूढ़ मत जे चल ही, भांत अनेक दुखन सो दल ही। तब हर बहर दत उपजायो, तिन भी अपना पंथ चलायो, कर्मो नख सिर जटा सवारी, प्रभ की क्रिया कछु न बिचारी। पुन हर गोरख को उपराजा, सिख करे तिन्हू बड़ राजा, श्रवण फार मुद्रा द्वै डारी, हर की प्रीत रीत न बिचारी। पुन हर रामा नंद को करा, पेश बैरागी को जिन धरा, कंठी कंठ काठ की डारी, प्रभ की क्रिया न कछु बिचारी। जे प्रभ परम पुरख उपजाए, तिन तिन अपने राह चलाए, महादीन तब प्रभ उपराजा, अरब देश को कीनो राजा, तिन भी एक पंथ उपराजा, लिंग बिना कीने सब राजा। सब ते अपना नाम जपायो, सत नाम काहू न दृढ़ायो, सब अपनी अपनी उरझाना, पार ब्रह्म काहू न पछाना, तप साधत हर मोहे बुलायो, इम कह के ए लोक पठायो। अकाल पुरख बाच चौपई, मैं अपना सो तुहे निवाजा, पंथ परचुर कर बे को साजा, जाह तहां तै धर्म चलाए, कबुद्ध करन ते लोक हटाए। हम एका जगत मो आए, धर्म हित गुरुदेव पठाए, जहां तहां तुम धर्म बिथारो, दुष्ट दोखियन पकर पछारो। याही काज धरा हम जनमंग, समझ ले हो साधु सब मनमंग, धर्म चलावन संत उबारन, दुष्ट सभन को मूल उपारन, जे जे भय पहल अवतारा, आप तिन जाप उचारा, प्रभ दोखी कोई न बिदारा, धर्म कर्ण को राह न डारा, जे जे गौस अंबिया भये, मैं करत जगत ते गए, महापुरख काहू न पछाना, कर्म धर्म को कछु न जाना। दोहरा कोई पढ़त कुरान को, कोई पढ़त पुराण, काल न सकत बचाए कै, फोकट धर्म निदान। चौपई कई कोट मिल पढ़त कुराना, बाचत किते पुराण अजाना, अंत काल कोई काम न आवा, दाव काल काहू न बचावा। क्यों न जपो ताको तुम भाई, अंत काल जो हुए सहाई, फोकट धर्म लखो कर भरमा, इनते सर्त न कोई कर्मा, बेद कते बिखे हर नाही, जान लेहो हर जन मन माही। इना सिरी मुख वाक सिरी दशमेश बचना तो साफ सिद्ध है, के खालसा धर्म सर्ब धर्मा तो श्रेष्ठ है, सर्ब प्राणी मात्र नू कल्याण कारक धर्म, इको खालसा धर्म है। आन मत धर्म सब फोकट धर्म हन, खालसा धर्म दे तुल नहीं पुज सकदे। श्री मुख वाकां दे उल्टे पुल्टे अर्थ दे के लोकां नू भरमाउण वाले पुरश सब टपला बाज हन। सो मानस की जात सबै कै पहचानबो वाला, श्री दशमेश वाक सिर्फ इस प्रथाए उचारण होया है, के संसार दे प्राणी मात्र सब एक सार हन, अते सभे ही खालसा सजन दे हकदार हन। किसे दा हक विशेष नहीं, किसे दा घट नहीं, कोई छूत अछूत होण करके गुरमत सुमारक दा अपात्र कुपात्र नहीं। जन्म जाति दे कर्म भेद दे जन्म कुफेर विच पै के किसे प्राणी नू गुरमत धर्म धारण दा कुपात्र दसना महा अज्ञान है, परंतु ए भी दसना महा अज्ञान है के कुदरतों उपन्ने किरत कर्म कर जात जन्मे सभे जीव सुते ही उधरे हुए हन, उना दे उदाहरण दी लोड़ नहीं, अथवा उना नू उदाहरण उभारन दा संकल्पी यतन करना उना नू नीचा देखना है, अथवा ऐसा करना उना ते घृणा करना है। बल्कि ऐसे वाकां दा सिद्धांत ए ही है कि किसे प्राणी मात्र तो खास जात कुजात विच जन्म लैण कर किरणत मत होवो, उसनू खालसा धर्म दे दायरे विच लैणों मत संकोचो, ਗੁਰਮਤ ਦਾ ਦਰ ਪ੍ਰਾਣੀ ਮਾਤਰ ਲਈ ਖੁੱਲ੍ਹਾ ਹੈ। ਜਾਤ ਕਰਕੇ ਬੁਰੇ ਭਲੇ ਹੋਣ ਦਾ ਵਿਚਾਰ ਸਭ ਭਰਮ ਅਗਿਆਨ ਹੈ। ਇਸੇ ਵਿਸ਼ੇ ਦੀ ਪ੍ਰੋੜਤਾ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪ੍ਰਕਾਰ ਦੇ ਵਾਕ ਹਨ, ਯਥਾ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਭਾਈ, ਖਾਲਿਕ ਖਲਕ ਖਲਕ ਮੈਂ ਖਾਲਿਕ, ਪੂਰ ਰਹੋ ਸਰਬ ਠਾਈ ਰਹਾਓ, ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ ਨਾ ਕਛ ਪੋਚ, ਮਾਟੀ ਕੇ ਭਾਂਡੇ ਨਾ ਕਛ ਪੋਚ ਕੁੰਭਾਰੈ, ਸਭ ਮੈਂ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕਛ ਹੋਈ, ਹੁਕਮ ਪਛਾਨੈ ਸੋ ਏਕੋ ਜਾਨੈ, ਬੰਦਾ ਕਹੀਐ ਸੋਈ, ਅਲਹੋ ਅਲਖ ਨ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ। ਪ੍ਰਭਾਤੀ ਕਬੀਰ ਜੀ, ਜਨਮ ਜਾਤ ਦੇ ਲਿਹਾਜ਼ ਨਾਲ ਖਾਲਸਾ ਜੀ ਦੀ ਦ੍ਰਿਸ਼ਟੀ ਗੋਚਰ ਮਨੁੱਖਾਂ ਪ੍ਰਾਣੀਆਂ ਦੀ ਊਚ ਨੀਚਤਾ ਦਾ ਭੇਦ ਨਹੀਂ। 31ਵਾਂ ਖਾਲਸਾ ਧਰਮ ਗ੍ਰਹਿਣ ਕਰਨ ਦੇ ਅਧਿਕਾਰੀ। ਖਾਲਸਾ ਧਰਮ ਵਿੱਚ ਆਉਣ ਦੇ ਸਭ ਇੱਕ ਸਾਰ ਹੀ ਅਤੇ ਇੱਕ ਸਮਾਨ ਹੀ ਅਧਿਕਾਰੀ ਹਨ। ਇਸ ਅਧਿਕਾਰ ਦੀ ਪ੍ਰੀਖਿਆ ਉਹਨਾਂ ਦੀ ਅੰਤਰੀਵੀ ਯੋਗਤਾ ਕਾਬਲੀਅਤ ਹੈ। ਜਿਸ ਵੀ ਪ੍ਰਾਣੀ ਨੂੰ ਪ੍ਰੇਮ ਖੇਲਣ ਕਾ ਚਾਓ ਹੋਵੇ, ਸੋ ਨਸੰਗ ਸਿਰ ਧਰ ਤਲੀ ਗੁਰ ਗਲੀ ਵਿੱਚ ਆਵੇ। ਇਸ ਗੁਰ ਗਲੀ ਗੁਰਮਤ ਮਾਰਗ ਵਿੱਚ ਆਉਣ ਵਾਲੇ ਪ੍ਰਾਣੀ ਮਾਤਰ ਨੂੰ ਗੁਰੂ ਸਾਹਿਬ ਅਤੇ ਗੁਰੂ ਰੂਪ ਪੰਥ ਗੁਰੂ ਖਾਲਸਾ ਜੀ ਇਹ ਹੋਕਾ ਦੇ ਕੇ ਜੱਫੀ ਵਿੱਚ ਲੈਣ ਲਈ ਤਿਆਰ ਹਨ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਸਲੋਕ ਮਹਲਾ 5ਵਾਂ, ਮਾਰੂ ਵਾਰ ਡੱਖਣੇ। ਜੋ ਸਭਨਾ ਕੀ ਰੇਣੁਕਾ ਹੋਵਣ ਦੇ ਪੂਰਨੇ ਪਾਵੇਗਾ, ਉਹੀ ਕੇਵਲ ਉਹੀ ਖਾਲਸਾ ਧਰਮ ਧਾਰਨ ਕਰਨ ਦਾ ਅਤੇ ਖਾਲਸਾ ਸਦਾਵਣ ਦਾ ਅਧਿਕਾਰੀ ਹੋਵੇਗਾ। ਸਭਨਾ ਦੀ, ਸਭ ਪ੍ਰਾਣੀਆਂ ਦੀ, ਪ੍ਰਾਣੀ ਮਾਤਰ ਦੀ ਰੇਣਕਾ ਹੋ ਰਹਿਣਾ ਜਿਸ ਦੇ ਖਾਲਸ ਜੀਵਨ ਦੇ ਪੂਰਨਿਆਂ ਦਾ ਇੱਕ ਉੱਤਮ ਅੰਸ਼ ਹੈ, ਉਸ ਦੇ ਨਿਕਟ ਕਿਸੇ ਪ੍ਰਾਣੀ ਤੋਂ ਘ੍ਰਿਣਾ ਕਰਨਾ ਜਾਂ ਕਿਸੇ ਨੂੰ ਅਛੂਤ ਜਾਤੀ ਵਿੱਚ ਜਨਮਿਆ ਜਾਣ ਕੇ ਹਕੀਰ ਸਮਝਣਾ ਭਲਾ ਕਦੇ ਸੰਭਵ ਹੋ ਸਕਦਾ ਹੈ? 32ਵਾਂ ਖਾਲਸੇ ਦੀ ਸਮਦ੍ਰਿਸ਼ਟੀ। ਜਿਨ੍ਹਾਂ ਗੁਰਮਤ ਰਹਿਣੀ ਕਰਨੀ ਦੇ ਵਿਵੇਕੀ ਜਨਾਂ ਨੇ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਰੂਪੀ ਗੁਰੂ ਹੁਕਮ ਨੂੰ ਸਰਬ ਸੰਸਾਰੀਆਂ ਸੇਤੀ ਵਰਤੋਂ ਵਰਤਾਰੇ ਦੇ ਉੱਚ ਆਚਾਰ ਦਾ ਆਦਰਸ਼ ਬਣਾਇਆ ਹੋਵੇ, ਉਹਨਾਂ ਦੇ ਅੰਦਰ ਨਫ਼ਰਤ ਭਰੀ ਛੂਤ ਛਾਤ ਦੀ ਆਣ ਕਾਣ ਕਦੋਂ ਰਹਿ ਸਕਦੀ ਹੈ? ਜਿਨ੍ਹਾਂ ਨੂੰ ਛੂਤ ਛਾਤ ਦੀ ਕਾਣ ਹੈ, ਜਿਨ੍ਹਾਂ ਦੇ ਅੰਤਰ ਆਤਮੇ ਧਰਮ ਦੀ ਅਣਖ ਆਣ ਅਤੇ ਆਤਮ ਉਚਾਣਮਈ ਤਾਣ ਅਹਿਸਾਸ ਸ਼ਕਤੀ ਹੈ ਨਹੀਂ, ਉਹ ਕਤੇਬੀ ਮਤ ਵਾਲਿਆਂ ਤੋਂ ਅਤੇ ਜਗਤ ਪ੍ਰਸਿੱਧ ਅਛੂਤ ਜਾਤੀਆਂ ਤੋਂ ਭਰਮ ਭੇਦ ਰੱਖਦੇ ਹਨ ਅਤੇ ਬੇਦੀ ਮਤ ਵਾਲੀ ਹਿੰਦਵਾਣ ਦੇ ਨਾਲ ਖਾਣ ਪਾਣ ਦੀ ਖਲਜਗਣ ਦਾ ਚਗਲਪਣ ਰੱਖਣ ਵਿੱਚ ਖਚਤ ਰਹਿੰਦੇ ਹਨ। ਸਾਡੇ ਨਜ਼ਦੀਕ ਹਿੰਦੂ ਮੁਸਲਮਾਨ ਈਸਾਈ ਮੁਸਾਈ ਬ੍ਰਾਹਮਣ ਛਤਰੀ ਸ਼ੂਦਰ ਵੈਸ਼ ਡੋਮ ਚੰਡਾਲ ਮਲੇਛ ਹਬਸ਼ੀ ਸਭ ਮਨੁੱਖ ਦੀ ਏਕੇ ਜਾਤ ਵਿੱਚੋਂ ਹੋਣ ਕਰਕੇ ਸਮਾਨ ਅਤੇ ਇਕਸਾਰ ਹਨ ਯਥਾ ਗੁਰਵਾਕ। ਬ੍ਰਾਹਮਣ ਬੈਸ਼ ਸੂਦ ਅਰ ਖੱਤਰੀ ਡੋਮ ਚੰਡਾਰ ਮਲੇਛ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ। ਬਿਲਾਵਲ ਰਵਿਦਾਸ ਜੀ। ਅਤੇ ਖਾਲਸਾ ਸੱਜਣ ਦਾ ਅਧਿਕਾਰ ਵੀ ਸਭਨਾ ਦਾ ਇੱਕ ਸਮਾਨ ਅਤੇ ਇੱਕੋ ਜਿਹਾ ਹੈ, ਪ੍ਰੰਤੂ ਬਿਨਾਂ ਖਾਲਸਾ ਸਜਾਏ ਤੇ ਉਹਨਾਂ ਨਾਲ ਖਾਣ ਪਾਣ ਦੀ ਅਭੇਦਤਾ ਕਰਨਾ, ਆਪ ਅੰਨੇ ਖਾਤੇ ਵਿੱਚ ਫੇਰ ਮੁੜ ਕੇ ਡਿੱਗਣਾ ਤੇ ਉਹਨਾਂ ਨੂੰ ਡਿੱਗੇ ਰਹਿਣ ਦੇਣਾ ਹੈ। ਇਹ ਮਿੱਤਰਤਾ ਨਹੀਂ, ਉਹਨਾਂ ਦੇ ਨਾਲ ਉਲਟਾ ਵੈਰ ਕਰਨਾ ਹੈ ਅਤੇ ਆਪਣੇ ਪੈਰ ਆਪ ਕੁਹਾੜਾ ਮਾਰਨਾ ਹੈ। ਗੁਰਮਤ ਰੂਪੀ ਸੱਚੇ ਧਰਮ ਤੋਂ ਹੀਣੇ ਬੇਦੀਨ ਪੁਰਸ਼ਾਂ ਨਾਲ ਅਥਵਾ ਖਾਲਸਾ ਧਰਮ ਤੋਂ ਪਤਿਤ ਪੁਰਸ਼ਾਂ ਨਾਲ ਅਭੇਦ ਵਰਤਾਓ ਰੱਖਣਾ ਮਾਨੋ ਉਹਨਾਂ ਨੂੰ ਪਤ ਤੋਂ ਪਵਿੱਤਰ ਹੋ ਜਾਣ ਵਾਲੀ ਪੌੜੀ ਉੱਤੇ ਨਾ ਚੜ੍ਹਨ ਦੇਣਾ ਹੈ ਅਤੇ ਖਾਲਸਾ ਧਰਮ ਕਲਾ ਤੋਂ ਵਾਂਝੇ ਰੱਖਣਾ ਹੈ ਤੇ ਪਤਿਤ ਦਾ ਪਤਿਤ ਹੀ ਰਹਿਣ ਦੇਣ ਦੀ ਹੱਲਾਸ਼ੇਰੀ ਦੇਣਾ ਹੈ। ਕੀ ਉਹ ਉਹਨਾਂ ਦੇ ਨਾਲ ਵੈਰ ਅਤੇ ਧਰੋਹ ਕਮਾਉਣਾ ਨਹੀਂ? ਜਦੋਂ ਖਲ ਖੰਡ ਦਾ ਇੱਕੋ ਭਾਅ ਹੋ ਗਿਆ ਤਾਂ ਪਤਿਤ ਤੋਂ ਪਵਿੱਤਰ ਹੋਣ ਦੀ ਤਾਂਘ ਕਿੱਥੇ ਰਹੀ? ਅਤੇ ਧਰਮ ਸ਼ੂਨ ਅਵਸਥਾ ਵਿੱਚੋਂ ਨਿਕਲ ਕੇ ਧਰਮਸ਼ੀਲ ਹੋਣ ਦਾ ਉਮਾਹਾ ਕਿੱਥੇ ਰਿਹਾ? ਸੱਚੇ ਧਰਮ ਦੀ ਸੱਚੀ ਪਾਣ ਚੜ੍ਹੇ ਬਿਨਾਂ ਜੇ ਤਾਂ ਨਿਰੀ ਖਾਣ ਪੀਣ ਦੀ ਖਲਜਗਣ ਨਾਲ ਹੀ ਕਿਸੇ ਪਤਿਤ ਪੁਰਸ਼ ਦਾ ਜੀਵਨ ਪਵਿੱਤਰ ਹੋ ਸਕਦਾ ਹੋਵੇ, ਜਾਂ ਕੋਈ ਧਰਮਹੀਣ ਬੇਦੀਨ ਪ੍ਰਾਣੀ ਖਾਲਸ ਧਰਮੀ ਅਤੇ ਸੱਚਾ ਦੀਨਦਾਰ ਬਣ ਸਕਦਾ ਹੋਵੇ? ਤਦ ਤਾਂ ਖਾਣ ਪਾਣ ਦੀ ਬੇਤਮੀਜ਼ ਅਭੇਦਤਾ ਨੂੰ ਇੱਕ ਮੰਨਣ ਯੋਗ ਕਾਬਲੇ ਤਸਲੀਮ ਜਾਦੂ ਭਰਿਆ ਮਸਲਾ ਸਮਝਿਆ ਜਾ ਸਕਦਾ ਹੈ। ਪਰ ਜੇ ਇਹ ਨਿਰੀ ਖਲਜਗਣ ਅਤੇ ਚਗਲਪੁਣਾ ਹੀ ਹੈ ਅਤੇ ਇਸ ਵਿੱਚ ਅਸਲ ਸੱਚਾਈ ਭਲਾਈ ਜਾਂ ਬਰਕਤ ਕੁਝ ਵੀ ਨਹੀਂ, ਤਾਂ ਇਹ ਨਿਰਾ ਲਾਭਹੀਣ ਬੇਸਮਝੀ ਅਤੇ ਮਨ ਦੀ ਮਤ ਦਾ ਥੋਥਾ ਤੇ ਫੋਕਾ ਢਕੋਸਲਾ ਹੀ ਹੈ, ਜਿਸ ਨੂੰ ਰੱਦੀ ਦੇ ਟੋਕਰੇ ਵਿੱਚ ਸਿੱਟ ਕੇ ਕੂੜੇ ਘੱਟੇ ਵਿੱਚ ਮਿਲਾ ਦੇਣਾ ਹੀ ਉਚਿਤ ਹੈ। ਅਸੀਂ ਜੇ ਬੇਦੀਨਾਂ ਧਰਮਹੀਣਾਂ ਨੂੰ ਉਭਾਰਨਾ ਹੈ ਤਾਂ ਆਪਣੇ ਨਿੱਜ ਧਰਮ ਦੀ ਸੱਚਾਈ ਖਾਲਸਤਾਈ ਵਾਲੇ ਅਮਲੀ ਜੀਵਨਮਈ ਖਾਲਸ ਪੂਰਨੇ ਪਾ ਕੇ ਉਭਾਰਨਾ ਹੈ। ਸਾਡੇ ਜੀਵਨ ਪੂਰਨਿਆਂ ਦੀ ਵਿਲੱਖਣਤਾ ਨੇ ਹੀ ਉਕਤ ਆਨ ਮਤੀਆਂ ਦੇ ਅੰਦਰ ਅਸਲ ਆਕਰਖਣੀ ਖਿੱਚ ਉਤਪੰਨ ਕਰਨੀ ਹੈ ਅਤੇ ਇਸ ਖਿੱਚ ਦੁਆਰਾ ਖਿੱਚੇ ਜਾ ਕੇ ਉਹਨਾਂ ਨੇ ਖਾਲਸਾ ਧਰਮ ਅੰਦਰ ਆਉਣਾ ਹੈ।